ਵਾਰ ਸ਼ਤਵੀਂ ਪੌੜੀ ਸਤਾਰਵੀਂ ਵਿੱਚ ਗੁਰੂ ਪਿਆਰਿਓ ਪਾਵਨ ਬਚਨ ਉਚਾਰਨ ਕਰਦਿਆਂ ਹੋਇਆਂ ਕੂੜ ਦਾ ਪਾਜ ਕੂੜ ਹੀ ਹੁੰਦਾ ਹੈ, ਕੂੜ ਦਾ ਪਾਜ ਇੱਕ ਦਿਨ ਉੱਗੜ ਜਾਂਦਾ ਹੈ। ਫੁਰਮਾਨ ਕਰਦਿਆਂ ਦੱਸਦੇ ਨੇ, ਜੇ ਖੁੱਥੀ ਬਿੰਡਾ ਬਹਿ ਕਿਉਂ ਹੋਏ ਬਜਾਜ, ਕੁੱਤੇ ਦੇ ਗਲ ਵਾਸਣੀ ਨਾ ਸਰਾਫੀ ਸਾਜ, ਰਤਨ ਮਣੀ ਗਲ ਬਾਂਦਰ ਜੌਹਰੀ ਨਹਿ ਕਾਜ, ਗਦੋਂ ਚੰਦਨ ਲੱਦੀ ਹੈ ਨਹਿ ਗਾਂਧੀ ਗਾਜ, ਜੇ ਮੱਖੀ ਮੋਹੇ ਮੱਕੜੀ ਕਿਉਂ ਹੋਵੇ ਬਾਜ, ਸੱਚ ਸਚਾਵਾਂ ਕਾਂਡੀ ਹੈ ਕੂੜ ਕੂੜਾ ਪਾਜ, ਸੱਚ ਸਚਾਵਾਂ ਕਾਂਡੀ ਹੈ ਕੂੜ ਕੂੜਾ ਪਾਜ। ਕਹਿੰਦੇ ਕੂੜੇ ਬੰਦੇ ਦਾ ਕੰਮ ਕੂੜਾ ਹੀ ਹੈ, ਝੂਠੇ ਬੰਦੇ ਦੇ ਜਿਹੜੇ ਕੰਮ ਹੈ ਨਾ ਉਹ ਦੱਸ ਦਿੰਦੇ ਆ ਵੀ ਉਹਦੇ ਕੰਮ ਵੀ ਝੂਠੇ ਹੀ ਆ, ਉਹਦੇ ਬੋਲ ਵੀ ਝੂਠੇ, ਉਹਦੀ ਸੋਚ ਵੀ ਝੂਠੀ, ਉਹਦੇ ਵਿਚਾਰ ਵੀ ਝੂਠੇ, ਜੋ ਬੋਲੇਗਾ ਝੂਠ ਹੀ ਝੂਠ ਬੋਲੇਗਾ। ਪਰ ਇੱਕ ਦਿਨ ਸਾਧ ਸੰਗਤ ਝੂਠ ਦਾ ਪੜਦਾ ਵੀ ਉੱਗੜ ਜਾਂਦਾ ਹੈ, ਅਤੇ ਜਿਹੜਾ ਸੱਚਾ ਆ ਸਾਧ ਸੰਗਤ ਉਹ ਸੱਚ ਦੇ ਰਸਤੇ ਦੇ ਉੱਤੇ ਚੱਲਦਾ ਆ, ਉਸ ਦਾ ਵੀ ਪਤਾ ਲੱਗ ਜਾਂਦਾ ਵੀ ਇਹ ਸੱਚਾ ਅਤੇ ਆ ਝੂਠਾ। ਇਸ ਲਈ ਭਾਈ ਗੁਰਦਾਸ ਜੀ ਸੱਚ ਅਤੇ ਝੂਠ, ਕੂੜ ਅਤੇ ਸੱਚ ਦਾ ਨਖੇੜਾ ਕਰਦਿਆਂ ਹੋਇਆਂ ਫੁਰਮਾਨ ਕਰਦੇ ਹਨ, ਜੇ ਖੁੱਥੀ ਬਿੰਡਾ ਬਹਿ ਕਿਉਂ ਹੋਏ ਬਜਾਜ, ਜੇ ਬਿੰਡਾ ਠੇਕੀ ਪਰ ਬੈਠ ਜਾਵੇ ਤੇ ਸਾਧ ਸੰਗਤ ਉਹ ਬਜਾਜ ਹੋ ਸਕਦਾ। ਬਜਾਜ ਕੱਪੜਾ ਵੇਚਣ ਵਾਲੇ ਨੂੰ ਕਹਿੰਦੇ ਆ, ਖਿਆਲ ਰੱਖਣਾ। ਕਹਿਣ ਲੱਗੇ ਉਹ ਹੁਣ ਬੰਦਾ ਜਿਹੜਾ ਉਹ ਕੋਈ ਬਜਾਜ ਥੋੜੀ ਬਣ ਗਿਆ ਵੀ ਹੁਣ ਉਹ ਕੱਪੜਾ ਵੇਚਣ ਵਾਲਾ ਬਣ ਗਿਆ। ਫਿਰ ਅਗਲੀ ਪੰਕਤੀ ਚ, ਕੁੱਤੇ ਦੇ ਗਲ ਵਾਸਣੀ ਨਾ ਸਰਾਫੀ ਸਾਜ, ਜੇ ਕੁੱਤੇ ਦੇ ਗਲ ਵਾਸਲੀ ਬੰਨ ਦਈਏ ਤਾਂ ਉਹ ਸਰਾਫ ਵਾਲਾ ਕੰਮ ਕਰ ਲੇ। ਸਰਾਫ ਮਤਲਬ ਜਿਹੜਾ ਸੋਨੇ ਦਾ ਕੰਮ ਕਰਨ ਵਾਲਾ। ਹੁਣ ਸਾਧ ਸੰਗਤ ਧਿਆਨ ਦੇਣਾ, ਹੁਣ ਜਿਹੜਾ ਇੱਕ ਬਿੰਡਾ ਆ ਉਹ ਹੁਣ ਬਿੰਡਾ ਆਮ ਅੱਕਾਂ ਦੇ ਬੂਟਿਆਂ ਦੇ ਉੱਤੇ ਹੋਰ ਇੱਧਰ ਉੱਧਰ ਬੈਠਦਾ, ਉਹਨੂੰ ਹੁਣ ਕੱਪੜੇ ਦੀ ਦੁਕਾਨ ਤੇ ਬਿਠਾ ਦਈਏ ਜਿਵੇਂ ਪਹਿਲੀ ਪੰਕਤੀ ਚ ਗਿਆ, ਤੇ ਉਹ ਬਜਾਜ ਥੋੜੀ ਹੋਜੂ ਵੀ ਕੱਪੜਾ ਵੇਚਣ ਵਾਲਾ ਥੋੜੀ ਕਿਸੇ ਕਲਾਥ ਹਾਊਸ ਦਾ ਕੱਪੜੇ ਦੀ ਦੁਕਾਨ ਦਾ ਮਾਲਕ ਹੋ ਜਾਏਗਾ। ਕਹਿੰਦੇ ਕੁੱਤੇ ਦੇ ਗਲ ਵਾਸਣੀ ਬੰਨਦੀ ਹੈ ਤੇ ਕੀ ਉਹ ਸਰਾਫ ਹੋ ਜਾਏਗਾ, ਸੁਨਿਆਰਾ ਭਾਵ ਜੂਲਰ ਬਣ ਜੂਗਾ ਕਿ ਉਹ ਹੁਣ ਸੋਨੇ ਵਾਲਾ ਕੰਮ ਕਰਨ ਲੱਗ ਪਏਗਾ ਕੁੱਤਾ ਜਿਹੜਾ, ਇਹ ਨਹੀਂ ਹੋ ਸਕਦਾ। ਫਿਰ ਤੀਸਰੀ ਦਲੀਲ ਇਹਨਾਂ ਜੀਵਾਂ ਦੀਆਂ ਦਲੀਲਾਂ ਦੇ ਰਹੇ ਨੇ, ਕਹਿੰਦੇ ਰਤਨ ਮਣੀ ਗਲ ਬਾਂਦਰ ਹੈ ਜੌਹਰੀ ਨਹਿ ਕਾਜ, ਬਾਂਦਰ ਦੇ ਗਲ ਚ ਬੜਾ ਕੀਮਤੀ ਰਤਨ ਮਾਣਕ ਮੋਤੀ, ਕੋਈ ਕੀਮਤੀ ਲਾਲ ਉਹਦੇ ਗਲ ਬੰਨ ਦੀਏ ਤਾਂ ਉਹ ਜੌਹਰੀ ਦਾ ਕੰਮ ਕਰਨ ਲੱਗ ਪਏਗਾ ਕਿ ਹੁਣ ਮੈਂ ਰਤਨਾਂ ਦਾ ਵਪਾਰੀ ਬਣ ਗਿਆ, ਮੈਂ ਮਾਣਕਾਂ ਦਾ ਵਪਾਰੀ ਬਣ ਗਿਆ ਜਿਹੜਾ ਬਾਂਦਰ ਹੈ। ਫਿਰ ਚੌਥੀ ਪੰਕਤੀ ਚ ਦਲੀਲ ਦਿੱਤੀ, ਗੱਦੋਂ ਚੰਦਨ ਲੱਦੀ ਹੈ ਨਹਿ ਗਾਂਧੀ ਗਾਜ, ਕਿ ਖੋਤੇ ਦੇ ਉੱਤੇ ਚੰਦਨ ਲੱਦ ਦਈਏ ਤਾਂ ਕੀ ਉਹਨੂੰ ਆਪਾਂ ਗਾਂਧੀ ਕਹਿਣ ਲੱਗ ਪਵਾਂਗੇ। ਗਾਂਧੀ ਕਹਿੰਦੇ ਆ ਸਾਧ ਸੰਗਤ ਜਿਹੜਾ ਅਤਰ ਫਲੇਲ ਇਸ ਤਰ੍ਹਾਂ ਦੀਆਂ ਖੁਸ਼ਬੂਆਂ ਵਾਲੀਆਂ ਚੀਜ਼ਾਂ ਆਦਿਕ ਜਿਹੜੀਆਂ ਉਹ ਵੇਚਦਾ ਤੇ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੇ ਵਿੱਚੋਂ ਸੁਗੰਧੀਆਂ ਆਦਿਕ ਕੱਢਦਾ, ਅਤਰ ਆਦਿਕ ਫਲੇਲ ਤਿਆਰ ਕਰਦਾ, ਜਿਸ ਨੂੰ ਅੱਜ ਦੇ ਸਮੇਂ 'ਚ ਆਪਾਂ ਪਰਫਿਊਮ ਆਦਿਕ ਵੀ ਕਹਿ ਦਿੰਦੇ। ਕਹਿੰਦੇ ਹੁਣ ਖੋਤੇ ਦੇ ਉੱਤੇ ਚੰਦਨ ਲੱਦ ਦਈਏ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਤਰ੍ਹਾਂ ਤਰ੍ਹਾਂ ਦੀਆਂ ਅਤਰ ਫਲੇਲਾਂ ਤੇ ਪਰਫਿਊਮ ਤਿਆਰ ਕਰਨ ਵਾਲਾ ਗਾਂਧੀ ਬਣ ਗਿਆ। ਜੇ ਮੱਖੀ ਮੋਹੇ ਮੱਕੜੀ ਕਿਉਂ ਹੋਵੇ ਬਾਜ, ਜੇ ਮੱਕੜੀ ਦੇ ਮੂੰਹ ਵਿੱਚ ਮੱਖੀ ਆ ਜਾਵੇ, ਮੱਕੜੀ ਉਹ ਹੁਣ ਕਿਤੇ ਮੱਖੀ ਫੜ ਲਵੇ ਆਪਣੇ ਮੂੰਹ 'ਚ ਤੇ ਹੁਣ ਉਹ ਜਿਹੜੀ ਮੱਕੜੀ ਉਹ ਬਾਜ ਤਾਂ ਨਹੀਂ ਨਾ ਬਣ ਗਈ, ਕਿਉਂਕਿ ਬਾਜ ਜਿਹੜਾ ਉਹ ਸ਼ਿਕਾਰ ਕਰਕੇ ਖਾਂਦਾ। ਤੇ ਕਹਿਣ ਲੱਗੇ ਜੇ ਮੱਕੜੀ ਦੇ ਮੂੰਹ 'ਚ ਮੱਖੀ ਆ ਜਾਵੇ ਤੇ ਉਹ ਮੱਕੜੀ ਮੱਖੀ ਨੂੰ ਖਾ ਜਾਵੇ, ਇਹਦਾ ਮਤਲਬ ਇਹ ਨਹੀਂ ਵੀ ਜਿਹੜੀ ਮੱਕੜੀ ਆ ਉਹ ਬਾਜ ਬਣ ਗਈ, ਬਾਜ ਜਿੰਨੀ ਸ਼ਕਤੀ ਆ ਗਈ ਉਹਦੇ 'ਚ। ਸੱਚ ਸਚਾਵਾਂ ਕਾਂਡੀਏ ਕੂੜ ਕੂੜਾ ਪਾਜ, ਇਸੇ ਤਰ੍ਹਾਂ ਸੱਚ ਨਾਲ ਲੱਭ ਲਈਦਾ ਹੈ, ਕੂੜੇ ਦਾ ਕੰਮ ਦੱਸ ਦਿੰਦਾ ਹੈ ਕਿ ਇਹ ਕੂੜਾ ਹੀ ਹੈ। ਭਾਵ ਸੱਚਾ ਇਨਸਾਨ, ਸਚਿਆਰਾ ਪ੍ਰਾਣੀ, ਸੱਚ ਦੇ ਰਾਹ ਤੇ ਤੁਰਨ ਵਾਲਾ ਗੁਰਸਿੱਖ, ਗੁਰਮੁਖ ਪਿਆਰਾ, ਉਹਦਾ ਵੀ ਪਤਾ ਲੱਗ ਜਾਂਦਾ ਵੀ ਇਹ ਗੁਰੂ ਦਾ ਸਿੱਖ ਆ, ਇਹ ਗੁਰੂ ਦਾ ਪਿਆਰਾ ਆ, ਤੇ ਜਿਹੜਾ ਝੂਠਾ ਆ, ਜਿਹੜਾ ਕੂੜ ਦੇ ਰਸਤੇ ਦੇ ਉੱਤੇ ਤੁਰਨ ਵਾਲਾ ਹੈ। ਸਮਾਂ ਪਾ ਕੇ ਉਹਦਾ ਪਾਜ ਵੀ, ਭਾਈ ਗੁਰਦਾਸ ਜੀ ਕਹਿੰਦੇ, ਉਗੜ ਆਉਂਦਾ ਹੈ। ਭਾਵ ਜੇ ਮੱਕੜੀ ਦੇ ਮੂੰਹ ਚ ਕਿਤੇ ਮੱਖੀ ਆ ਗਈ ਹੈ ਤੇ ਇਹਦਾ ਮਤਲਬ ਇਹ ਨਹੀਂ ਵੀ ਜਿਹੜੀ ਮੱਕੜੀ ਉਹ ਬਾਜ ਬਣ ਗਈ। ਕਿਤੇ ਝੂਠੇ ਬੰਦੇ ਨੂੰ ਵੀ ਮਾੜੀ ਮੋਟੀ ਕਿਤੇ ਵਡਿਆਈ ਸਤਿਕਾਰ ਮਿਲ ਗਏ ਨਾ, ਇਹਦਾ ਭਾਵ ਇਹ ਨਹੀਂ ਵੀ ਉਹ ਸੱਚੇ ਸੁੱਚੇ ਜੀਵਨ ਵਾਲਾ ਹੋ ਗਿਆ ਜਾਂ ਬੜਾ ਧਰਮੀ ਹੋ ਗਿਆ। ਅੱਜ ਦੇ ਯੁੱਗ ਚ ਮੈਨੂੰ ਮਾਫ ਕਰਿਓ ਜੇ, ਅੱਜ ਦੇ ਸਮੇਂ ਦੇ ਵਿੱਚ ਐਸੇ ਐਸੇ ਕਰਮ ਹੈਗੇ ਨੇ, ਧਰਮ ਅਸਥਾਨਾਂ, ਗੁਰੇ ਅਸਥਾਨਾਂ ਦੇ ਉੱਤੇ ਜਾ ਕੇ ਵੀ, ਗੁਰਦੁਆਰਿਆਂ ਦੇ ਵਿੱਚ ਵੀ ਕੋਈ ਬੰਦਾ ਪਤਤ ਆ, ਕੋਈ ਬੰਦਾ ਸ਼ਰਾਬ ਪੀਣ ਵਾਲਾ, ਸ਼ਰਾਬੀ ਆ, ਕਬਾਬੀ ਆ, ਪੱਬਾਂ ਕਲੱਬਾਂ ਚ ਵੀ ਤੁਰਿਆ ਫਿਰਦਾ, ਤੇ ਕਿਤੇ ਗੁਰਦੁਆਰਾ ਸਾਹਿਬ ਆ ਕੇ ਕੋਈ 10-20-50 ਹਜ਼ਾਰ ਰੁਪਈਆ ਦੇ ਦੇ, ਕੋਈ 10-20 ਹਜ਼ਾਰ ਡਾਲਰ ਦੇ ਦੇਵੇ ਆ ਕੇ, ਆਪਾਂ ਬੜੇ ਸਰੋਪੇ ਦਿੰਦੇ ਹਾਂ ਉਸਨੂੰ। ਅਨਾਊਂਸਮੈਂਟਾਂ ਵੀ ਕਰਦੇ ਹਾਂ, ਬੜੇ ਦਾਨੀ ਹਨ, ਇਹ ਬੜੇ ਪੁੰਨੀ ਨੇ, ਬੜੇ ਬੰਦਗੀ ਭਗਤੀ ਵਾਲਾ, ਬੜਾ ਗੁਰਮੁਖ ਪਰਿਵਾਰ ਹੈ, ਇਸ ਤਰ੍ਹਾਂ ਵੀ ਆਪਾਂ ਕਹਿੰਦੇ। ਪਰ ਉਹਨੇ ਉਹ ਵਡਿਆਈ ਕਾਹਦੇ ਨਾਲ ਲਈ? ਕੋਈ ਬੰਦਗੀ ਕੀਤੀ, ਭਗਤੀ ਕੀਤੀ, ਅੰਮ੍ਰਿਤ ਛਕ ਲਿਆ ਉਹਨੇ, ਨਿਤਨੇਮ ਕਰਨ ਲੱਗ ਪਿਆ ਉਹਨੇ? ਕੀ ਵਾਅਦਾ ਕੀਤਾ, ਮੈਂ ਅੱਜ ਤੋਂ ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਾਂਗਾ? ਨਹੀਂ, ਸਿਰਫ ਕਿਸੇ ਧਰਮ ਅਸਥਾਨ ਤੇ ਆਣ ਕੇ 4 ਟਕੇ ਦੇ ਦਿੱਤੇ, ਸਰੋਪਾ ਪਾ ਦਿੱਤਾ ਉਹਦੇ ਗਲ, ਮਾਈਕ ਦੇ ਉੱਤੇ ਅੱਧਾ ਘੰਟਾ ਉਹਦੀ ਵਡਿਆਈ ਹੁੰਦੀ ਰਹੀ। ਸਾਧ ਸੰਗਤ, ਇਹ ਤਾਂ ਸੱਚਾਈ ਹੈ ਨਾ, ਕਰਦੇ ਹਾਂ ਨਾ ਆਪਾਂ। ਭਾਵ ਅੱਜ ਦੇ ਸਮੇਂ ਚ ਧਨ ਕਰਕੇ, ਮਾਇਆ ਕਰਕੇ, ਕੋਈ ਅਹੁਦਾ ਰੁਤਬਾ ਹੈ ਤੁਹਾਡੇ ਕੋਲ, ਕੋਈ ਲੀਡਰੀ ਹੈ, ਨੇਤਾਗਿਰੀ ਹੈ ਤੁਹਾਡੇ ਕੋਲ, ਧਰਮ ਅਸਥਾਨਾਂ ਦੇ ਉੱਤੇ ਤੁਹਾਡੀ ਵਡਿਆਈ ਹੋ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ, ਇਸ ਦਾ ਭਾਵ ਇਹ ਨਹੀਂ ਕਿ ਉਹ ਜਿਹੜਾ ਬੰਦਾ ਆ ਉਹ ਧਰਮੀ ਬਣ ਗਿਆ। ਸਾਧ ਸੰਗਤਾਂ, ਜਿਹੜੀਆਂ ਪੰਕਤੀਆਂ, ਇਹਨਾਂ ਦੀ ਵਿਆਖਿਆ ਥੋੜ੍ਹੀ ਜਿਹੀ ਇੱਕ ਮਿੰਟ ਹੋਰ ਕਰਨੀ ਚਾਹੁੰਦਾ, ਤਾਂ ਕਿ ਚੰਗੀ ਤਰ੍ਹਾਂ ਪਤਾ ਲੱਗ ਜਾਏ ਕਿ ਜਿਹੜਾ ਗਧਾ ਵਾ ਉਹਦੇ ਤੇ ਚੰਦਨ ਲੱਦ ਦਈਏ, ਤੇ ਉਹਦੇ ਤੇ ਚੰਦਨ ਲੱਦਣ ਦਾ ਮਤਲਬ ਇਹ ਨਹੀਂ ਹੈ ਕਿ ਇਹ ਜਿਹੜਾ ਬੰਦਾ ਇਹ ਤਰ੍ਹਾਂ ਤਰ੍ਹਾਂ ਦੇ ਅਤਰ ਫਲੇਲ ਤਿਆਰ ਕਰਨ ਵਾਲਾ ਗਾਂਧੀ ਬਣ ਗਿਆ। ਬਾਂਦਰ ਦੇ ਗਲ ਕੋਈ ਰਤਨ ਮਾਣਕ ਬੰਨ ਦਈਏ, ਇਹਦਾ ਮਤਲਬ ਇਹ ਨਹੀਂ ਵੀ ਉਹ ਜੌਹਰੀ ਦਾ ਕੰਮ ਕਰਨ ਲੱਗ ਪਏਗਾ। ਕੁੱਤੇ ਦੇ ਗਲ ਵਾਂਸਲੀ ਬੰਨ ਦਈਏ ਤਾਂ ਇਹਦਾ ਮਤਲਬ ਇਹ ਨਹੀਂ ਵੀ ਉਹ ਸਰਾਫ ਵਾਲਾ ਕੰਮ ਕਰਨ ਲੱਗ ਪਊਗਾ। ਜਿਹੜਾ ਬਿੰਡਾ ਆ ਉਹਨੂੰ ਕਿਸੇ ਕੱਪੜੇ ਦੀ ਦੁਕਾਨ ਦੇ ਉੱਤੇ ਬਿਠਾ ਦਈਏ ਕਿਤੇ ਟਿਕ ਜਾਵੇ, ਤੇ ਇਹਦਾ ਮਤਲਬ ਇਹ ਨਹੀਂ ਵੀ ਉਹ ਬਜਾਜ ਬਣ ਜਾਏਗਾ, ਇਹ ਕੱਪੜਾ ਵੇਚਣ ਵਾਲਾ ਬਣ ਗਿਆ ਬੰਦਾ। ਇਸੇ ਤਰ੍ਹਾਂ ਸਾਧ ਸੰਗਤ, ਜਿਹੜਾ ਕੂੜਾ ਬੰਦਾ ਆ, ਝੂਠ ਦੇ ਰਸਤੇ ਦੇ ਉੱਤੇ ਤੁਰਨ ਵਾਲਾ ਆ, ਉਸ ਕੂੜੇ ਬੰਦੇ ਦੇ ਜਿਹੜੇ ਕੰਮ ਆ ਉਹ ਕੂੜੇ ਹੀ ਕੰਮ ਆ, ਝੂਠੇ ਹੀ ਕੰਮ ਆ, ਝੂਠਿਆਂ ਵਿੱਚ ਹੀ ਉਸਨੇ ਜਾ ਕੇ ਬੈਠਣਾ, ਉਸਨੇ ਦਗਾ ਫਰੇਬ ਹੇਰਾ ਫੇਰੀ ਰਿਸ਼ਵਤਖੋਰੀ ਵਿੱਚ ਹੀ ਰਹਿਣਾ। ਇਸ ਲਈ ਉਹ ਕੁਝ ਸਮੇਂ ਵਾਸਤੇ ਕੋਈ ਦਾਨ ਪੁੰਨ ਕਰਕੇ ਤੇ ਧਰਮੀ ਨਹੀਂ ਬਣ ਸਕਦਾ ਜਿੰਨੀ ਦੇਰ ਦਿਲੋਂ ਧਰਮੀ ਨਹੀਂ ਬਣੇ, ਜਿਤਨੀ ਦੇਰ ਦਿਲੋਂ ਗੁਰੂ ਦੇ ਚਰਨਾਂ ਨਾਲ ਉਸਨੇ ਪਿਆਰ ਪ੍ਰੇਮ ਨਹੀਂ ਪਾਇਆ। ਜਿਹੜੇ ਦਿਲੋਂ ਪਿਆਰ ਕਰਨ ਵਾਲੇ ਉਹ ਸੱਚੇ ਸੁੱਚੇ ਜੀਵਨ ਵਾਲੇ ਨੇ, ਸਦੀਆਂ ਬਾਅਦ ਵੀ ਸੰਸਾਰ ਉਹਨਾਂ ਨੂੰ ਯਾਦ ਕਰ ਰਿਹਾ। ਧਰੂ ਪ੍ਰਹਿਲਾਦ ਕਦੋਂ ਦੇ ਹੋਏ, ਭਗਤ ਨਾਮਦੇਵ, ਭਗਤ ਕਬੀਰ ਸਾਹਿਬ ਕਦੋਂ ਦੇ ਹੋਏ, ਸਦੀਆਂ ਲੰਘ ਗਈਆਂ। ਭਾਈ ਲਾਲੋ, ਭਾਈ ਮਰਦਾਨਾ ਜੀ ਕਿਤਨੇ ਸਾਲ ਹੋ ਗਏ, ਅੱਜ ਵੀ ਸੰਸਾਰ ਸਤਿਕਾਰ ਨਾਲ ਯਾਦ ਕਰਦਾ। ਤੇ ਦੂਸਰੇ ਪਾਸੇ ਦੁਰਯੋਧਨ ਵਰਗੇ, ਉਹ ਵੀ ਕਦੋਂ ਦੇ ਹੋ ਗੁਜ਼ਰੇ, ਕੰਸ ਵਰਗੇ, ਰਾਵਣ ਵਰਗੇ, ਹਰਨਾਕਸ਼ ਵਰਗੇ ਕਦੋਂ ਦੇ ਹੋਏ ਨੇ, ਅੱਜ ਲੋਕ ਬੇਸ਼ੱਕ ਯਾਦ ਕਰਦੇ ਹੋਣਗੇ ਪਰ ਦੁਰਕਾਰ ਕੇ ਤੇ ਲਾਨਤਾਂ ਪਾ ਕੇ ਯਾਦ ਕਰਦੇ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਨੇ, ਸੱਚੇ ਦਾ ਸੱਚਾ ਨਿਬੇੜਾ, ਕੂੜੇ ਦਾ ਕੂੜਾ ਪਾਚ ਉਗਰ ਆਉਂਦਾ, ਸਾਹਮਣੇ ਆ ਜਾਂਦਾ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਦੋਂ ਸਰਸਾ ਨਦੀ ਦੇ ਕਿਨਾਰੇ ਤੇ ਆਏ, ਆਨੰਦਪੁਰ ਸਾਹਿਬ ਛੱਡ ਕੇ, ਸਰਸਾ ਨਦੀ ਦੇ ਕੰਢੇ ਤੇ ਬੜੀ ਕਮਸ਼ਾਨ ਦੀ ਜੰਗ ਹੋਈ। ਕਲਗੀਧਰ ਪਾਤਸ਼ਾਹ ਦਾ ਬੜਾ ਪਿਆਰਾ ਲਾਡਲਾ ਸਿੱਖ ਭਾਈ ਸਾਹਿਬ ਭਾਈ ਉਦੇ ਸਿੰਘ ਸਰਸਾ ਨਦੀ ਦੇ ਕਿਨਾਰੇ ਜਿੱਥੇ ਪਰਿਵਾਰ ਵਿਛੋੜਾ ਸਾਹਿਬ ਗੁਰਦੁਆਰਾ ਹੈ ਉੱਥੇ ਸ਼ਹਾਦਤ ਦਾ ਜਾਮ ਪੀ ਗਿਆ ਸੀ ਸਿੰਘ। ਭਾਈ ਉਦੇ ਸਿੰਘ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਪੁੱਤਰ ਸੀ। ਭਾਈ ਬਚਿੱਤਰ ਸਿੰਘ, ਜਿਸ ਨੇ ਨਾਗਣੀ ਵਰਸ਼ੇ ਨਾਲ ਹਾਥੀ ਦਾ ਟਾਕਰਾ ਕੀਤਾ ਸੀ ਆਨੰਦਪੁਰ ਸਾਹਿਬ, ਭਾਈ ਬਚਿੱਤਰ ਸਿੰਘ ਦਾ ਭਰਾ ਸੀ ਉਦੇ ਸਿੰਘ। ਇਹ ਸਰਸਾ ਨਦੀ ਦੇ ਕਿਨਾਰੇ ਸ਼ਹੀਦ ਹੋ ਗਿਆ ਭਾਈ ਉਦੇ ਸਿੰਘ। ਭਾਈ ਬਚਿੱਤਰ ਸਿੰਘ ਇਹ ਸਰਸਾ ਨਦੀ ਦੇ ਕਿਨਾਰੇ ਜਿਹੜੀ ਜੰਗ ਹੋਈ ਆ ਉਹਦੇ ਵਿੱਚ ਬਹੁਤ ਜ਼ਿਆਦਾ ਜ਼ਖਮੀ ਹੋ ਗਿਆ ਸੀ ਭਾਈ ਬਚਿੱਤਰ ਸਿੰਘ। ਭਾਈ ਬਚਿੱਤਰ ਸਿੰਘ ਜੀ ਨੂੰ ਵੱਡਾ ਸਾਹਿਬਜ਼ਾਦਾ ਬਾਜਾਂ ਵਾਲੇ ਦਸ਼ਮੇਸ਼ ਪਿਤਾ ਦਾ ਫਰਜ਼ੰਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਉਸਨੇ ਆਪਣੇ ਘੋੜੇ ਤੇ ਲੱਦ ਲਿਆ ਸੀ ਭਾਈ ਬਚਿੱਤਰ ਸਿੰਘ ਜੀ ਨੇ। ਸਰਸਾ ਨਦੀ ਪਾਰ ਕਰ ਗਏ। ਜਦੋਂ ਇਹ ਰੋਪੜ ਆਏ ਨੇ ਨਾ ਲਗਾਤਾਰ ਚੱਲਦੇ ਚੱਲਦੇ ਤਾਂ ਗੁਰੂ ਪਿਆਰਿਓ ਰੋਪੜ ਦੇ ਨੇੜੇ ਰੋਪੜ ਦੇ ਲਾਗੇ ਇੱਕ ਨਗਰ ਹੈ। ਅੱਜ ਇਸ ਨਗਰ ਦਾ ਨਾਂ ਹੈ ਕੋਟਲਾ ਨਿਹੰਗ ਖਾਂ। ਇਸ ਨਗਰ ਦੇ ਵਿੱਚ ਜਦੋਂ ਆਏ ਤੇ ਇਸ ਨਗਰ ਦਾ ਪਹਿਲਾ ਨਾਮ ਸੀ ਮਲਕਪੁਰ ਰੰਗੜਾ। ਨਿਹੰਗ ਖਾਂ ਨਾਮ ਦਾ ਇੱਕ ਫਕੀਰ ਸੀ ਅਤੇ ਸੀ ਇਹ ਪਠਾਨ ਪਰ ਸੀ ਇਹ ਬੰਦਗੀ ਵਾਲਾ ਭਗਤੀ ਵਾਲਾ। ਜਦੋਂ ਇੱਧਰ ਆਏ ਕਲਗੀਧਰ ਪਾਤਸ਼ਾਹ ਆਪਣੀਆਂ ਫੌਜਾਂ ਸਮੇਤ, ਕਿਉਂਕਿ ਸਰਸਾ ਨਦੀ ਦੇ ਕੰਢੇ ਤੇ ਵਿਛੋੜਾ ਪੈ ਗਿਆ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਤਰਤਾਲੀ ਸਿੰਘ ਉਹਨਾਂ ਦੇ ਨਾਲ, ਦੋ ਵੱਡੇ ਸਾਹਿਬਜ਼ਾਦੇ ਨਾਲ ਤੇ ਪੰਜ ਪਿਆਰੇ, ਇਹ ਚਮਕੌਰ ਵਾਲੇ ਪਾਸੇ ਜਿਸਨੂੰ ਅੱਜ ਅਦਬ ਨਾਲ ਆਪਾਂ ਚਮਕੌਰ ਸਾਹਿਬ ਕਹਿੰਦੇ, ਉਧਰਲੇ ਪਾਸੇ ਨੂੰ ਨਿਕਲ ਗਏ ਤਾਂ ਇਹ ਰਸਤੇ ਦਾ ਜ਼ਿਕਰ ਆ ਰਿਹਾ ਆ ਮਲਕਪੁਰ ਰੰਗੜਾ ਭਾਵ ਜਿਸ ਦਾ ਜ਼ਿਕਰ ਦਾਸ ਕਰ ਰਿਹਾ ਕੋਟਲਾ ਨਿਹੰਗ ਖਾਂ। ਇੱਕ ਇਹ ਜਥਾ ਕਲਗੀਧਰ ਪਾਤਸ਼ਾਹ ਜੀ ਦੇ ਨਾਲ 43 ਸਿੰਘ ਸੀਗੇ, 44ਵੀਂ ਆਪ ਕਲਗੀਧਰ ਪਾਤਸ਼ਾਹ ਜੀ ਸਨ, ਉਹਦੇ ਵਿੱਚੋਂ 40 ਚਮਕੌਰ ਦੀ ਗੜੀ ਸ਼ਹੀਦ ਹੋਏ, 3 ਸਿੰਘ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਨਿਕਲ ਕੇ ਗਏ ਚਮਕੌਰ ਦੀ ਗੜੀ 'ਚ, ਭਾਈ ਸਾਹਿਬ ਭਾਈ ਦਇਆ ਸਿੰਘ, ਭਾਈ ਸਾਹਿਬ ਭਾਈ ਧਰਮ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਮਾਨ ਸਿੰਘ ਜੀ। ਛੋਟੇ ਸਾਹਿਬਜ਼ਾਦੇ ਸਤਿਕਾਰਯੋਗ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਸਨਮਾਨਯੋਗ ਦਸ਼ਮੇਸ਼ ਪਿਤਾ ਦੇ ਮਾਤਾ ਜੀ ਮਾਤਾ ਗੁੱਜਰ ਕੌਰ ਜੀ, ਇਹ ਇੱਕ ਪਾਸੇ ਨੂੰ ਚਲੇ ਗਏ ਜਿਨ੍ਹਾਂ ਨੂੰ ਗੰਗੂ ਬ੍ਰਾਹਮਣ ਲੈ ਗਿਆ। ਤੀਸਰਾ ਇੱਕ ਹੋਰ ਸੀ ਜਥਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਹਿਲ, ਸਤਿਕਾਰਯੋਗ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਉਹਨਾਂ ਦੇ ਨਾਲ ਭਾਈ ਮਨੀ ਸਿੰਘ ਜੀ ਅਤੇ ਕੁਝ ਹੋਰ ਸਿੰਘ ਇਹ ਦਿੱਲੀ ਵਾਲੇ ਪਾਸੇ ਨੂੰ ਚਲੇ ਗਏ। ਤਾਂ ਹੀ ਫਿਰ ਜਦੋਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋ ਗਈਆਂ ਸੀ ਅਤੇ ਮਾਤਾਵਾਂ ਨੇ ਆਣ ਕੇ ਪੁੱਛਿਆ ਸੀ ਨਾ ਵੀ ਸਾਡੇ ਸਾਹਿਬਜ਼ਾਦੇ ਨਹੀਂ ਦਿਸਦੇ, ਦਮਦਮਾ ਸਾਹਿਬ ਸਭ ਹੋ ਗਈ ਤਲਵੰਡੀ ਆ ਕੇ, ਇਹ ਦਿੱਲੀਓਂ ਆਏ ਸਨ। ਫਿਰ ਜਿਹੜੀ ਦਾਸ ਨੇ ਬੇਨਤੀ ਕਰਨੀ ਹੈ, ਮਲਕਪੁਰ ਰੰਗੜਾ ਉਹ ਜਿਹੜਾ ਪਠਾਨ ਫਕੀਰ ਸੀ ਨਿਹੰਗ ਖਾਂ ਉਹਦੇ ਘਰ ਚਲੇ ਗਏ ਸਾਰੇ ਗੁਰੂ ਕੇ ਸਿੰਘ ਖਾਲਸੇ ਕਲਗੀਧਰ ਪਾਤਸ਼ਾਹ। ਭਾਈ ਸਾਹਿਬ ਭਾਈ ਬਚਿੱਤਰ ਸਿੰਘ ਬਹੁਤ ਜ਼ਿਆਦਾ ਜ਼ਖਮੀ ਸੀ, ਸਰੀਰ ਦੇ ਵਿੱਚੋਂ ਉਹਦੇ ਖੂਨ ਬਹੁਤ ਜਾ ਚੁੱਕਾ ਸੀ। ਜਦੋਂ ਇਹਦੇ ਘਰ ਗਏ ਇਸ ਫਕੀਰ ਨੇ ਬੜੇ ਪਿਆਰ ਨਾਲ ਦਰਸ਼ਨ ਦਿਦਾਰੇ ਕੀਤੇ ਸਤਿਗੁਰੂ ਜੀ ਦੇ, ਗੁਰੂ ਕੇ ਸਿੰਘਾਂ ਦੇ। ਭਾਈ ਬਚਿੱਤਰ ਸਿੰਘ ਨੂੰ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜਿਸ ਦੇ ਸਰੀਰ ਦੇ ਵਿੱਚੋਂ ਇੰਨਾ ਖੂਨ ਅਤੇ ਇੰਨਾ ਲਹੂ ਜਾ ਚੁੱਕਾ ਸੀ ਕਿ ਉਹਨੂੰ ਅੱਗੇ ਲੈ ਕੇ ਜਾਣਾ ਹੋਰ ਬੜਾ ਮੁਸ਼ਕਲ ਸੀ। ਸਤਿਗੁਰੂ ਚਾਹੇ ਤਾਂ ਬਹੁਤ ਕੁਝ ਕਰ ਸਕਦਾ, ਪਰ ਇਹ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀਆਂ ਕੁਰਬਾਨੀਆਂ ਸੀ, ਉਹਨਾਂ ਦੇ ਸਿੰਘਾਂ ਦੀਆਂ ਸ਼ਹਾਦਤਾਂ ਸੀ ਇਹ ਸਾਰੀਆਂ ਜਿਹੜੀਆਂ ਥਾਂ ਪਰ ਥਾਂ ਹੋਈਆਂ। ਕਲਗੀਧਰ ਪਾਤਸ਼ਾਹ ਦੇ ਨਾਲ ਸਿੰਘਾਂ ਨੇ ਕੁਝ ਸਮਾਂ ਉੱਥੇ ਰੁਕ ਕੇ ਉਹਨਾਂ ਕੋਲੋਂ ਆਗਿਆ ਲਈ ਕਿ ਅਸੀਂ ਹੋਰ ਅੱਗੇ ਚਲੇ ਜਾਣਾ, ਪਰੰਤੂ ਇਹ ਜਿਹੜਾ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਹੈ ਇਸ ਦੀ ਤੁਸੀਂ ਸੰਭਾਲ ਕਰਨੀ। ਉਹਨੇ ਸੇਵਾ ਮੰਗ ਕੇ ਲੈ ਲਈ ਕਿ ਇਹ ਜਿਹੜਾ ਸਿੰਘ ਜ਼ਖਮੀ ਇਹਨੂੰ ਮੇਰੇ ਕੋਲ ਛੱਡ ਜਾਓ। ਉਸ ਫਕੀਰ ਨੇ ਕੀ ਕੀਤਾ, ਉਹ ਜ਼ਖਮੀ ਹਾਲਤ ਵਿੱਚ ਭਾਈ ਬਚਿੱਤਰ ਸਿੰਘ ਜੀ ਨੂੰ ਇੱਕ ਕਮਰੇ ਦੇ ਵਿੱਚ ਰੱਖਿਆ। ਕਲਗੀਧਰ ਪਾਤਸ਼ਾਹ ਦੇ ਨਾਲ ਸਾਰੇ ਸਿੰਘ ਨਿਕਲ ਗਏ ਅੱਗੇ ਚਮਕੌਰ ਵਾਲੇ ਪਾਸੇ ਨੂੰ। ਉਹ ਚਮਕੌਰ ਸਾਹਿਬ ਨੂੰ ਚਲੇ ਗਏ ਅਤੇ ਰੱਬ ਦਾ ਭਾਣਾ ਐਸਾ ਵੀ ਇਸ ਨਗਰ ਨੂੰ ਘੇਰਾ ਪੈ ਗਿਆ, ਬੜਾ ਸਖਤ ਮੁਗਲ ਫੌਜਾਂ ਦਾ ਘੇਰਾ, ਕਿਉਂਕਿ ਮਗਰ ਫੌਜਾਂ ਚੜੀਆਂ ਆਉਂਦੀਆਂ ਸੀ। ਇਸ ਫਕੀਰ ਨੇ ਕੀ ਕੀਤਾ, ਨਿਹੰਗ ਖਾਂ ਨੇ ਭਾਈ ਬਚਿੱਤਰ ਸਿੰਘ ਨੂੰ ਇੱਕ ਕਮਰੇ ਵਿੱਚ ਲਟਾਇਆ ਹੋਇਆ ਅਤੇ ਇਸ ਦੀ ਇੱਕ ਨੌਜਵਾਨ ਲੜਕੀ ਹੈ ਇਸ ਫਕੀਰ ਦੀ, ਉਸ ਦੀ ਲੜਕੀ ਦਾ ਨਾਮ ਸੀ ਮੁਮਤਾਜ, ਉਹਨੂੰ ਭਾਈ ਬਚਿੱਤਰ ਸਿੰਘ ਜੀ ਦੇ ਕੋਲ ਬਿਠਾ ਦਿੱਤਾ ਉਹਦੀ ਸੇਵਾ ਕਰਨ ਵਾਸਤੇ, ਉਹਦਾ ਧਿਆਨ ਰੱਖਣ ਵਾਸਤੇ। ਕੋਈ ਮਲਮ ਪੱਟੀ ਕਰਨੀ ਹੈ, ਕੁਝ ਖਾਣ ਨੂੰ ਮੰਗਦਾ, ਤਾਂ ਜਦੋਂ ਬੜਾ ਸਖਤ ਘੇਰਾ ਪਿਆ ਉਹਨਾਂ ਨੂੰ ਪਤਾ ਲੱਗਾ ਮੁਗਲ ਫੌਜਾਂ ਨੂੰ ਕਿ ਇਹ ਜਿਹੜਾ ਫਕੀਰ ਹੈ ਇਸ ਦੇ ਘਰ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੇ ਖਾਲਸੇ ਆਏ, ਇਹਦੇ ਘਰ ਆ ਗਈਆਂ ਫੌਜਾਂ। ਉਹਨਾਂ ਨੇ ਆਣ ਕੇ ਉਸ ਪਠਾਨ ਨੂੰ ਆਖਿਆ ਵੀ ਪਠਾਨ ਜੀ ਤੁਹਾਡੇ ਘਰ ਗੁਰੂ ਗੋਬਿੰਦ ਸਿੰਘ ਆਏ ਆ? ਉਹ ਕਹਿੰਦਾ ਜੀ ਨਹੀਂ, ਮੇਰੇ ਪਾਸ ਨਹੀਂ ਹਨ, ਕਿਉਂਕਿ ਉਹ ਜਾ ਚੁੱਕੇ ਉੱਥੇ। ਉਹ ਕਹਿੰਦੇ ਤੇਰੇ ਘਰ ਗੁਰੂ ਗੋਬਿੰਦ ਸਿੰਘ ਹੈ? ਉਹ ਕਹਿੰਦਾ ਜੀ ਨਹੀਂ, ਕੋਈ ਨਹੀਂ। ਉਹ ਕਹਿੰਦੇ ਸਾਨੂੰ ਪਤਾ ਲੱਗਾ? ਉਹ ਕਹਿੰਦਾ ਲੱਗਾ ਹੋਏਗਾ ਤੁਹਾਨੂੰ ਪਤਾ, ਪਰ ਤੁਸੀਂ ਦੇਖ ਲਓ ਘਰ ਮੇਰੇ। ਉਹ ਫੌਜਾਂ ਕਹਿੰਦੀਆਂ ਵੀ ਤੇਰੇ ਘਰ ਦੀ ਤਲਾਸ਼ੀ ਲੈਣੀ। ਉਹ ਕਹਿੰਦਾ ਤਲਾਸ਼ੀ ਲੈ ਲਓ। ਵੱਖ ਵੱਖ ਕਮਰੇ ਫੌਜਾਂ ਜਦੋਂ ਵੇਖਣ ਲੱਗੀਆਂ ਵੀ ਕਿਤੇ ਇੱਥੇ ਕਲਗੀਧਰ ਪਾਤਸ਼ਾਹ ਜੀ ਤਾਂ ਨਹੀਂ, ਜਿਹੜੇ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਸੀ, ਜਦੋਂ ਉਸ ਕਮਰੇ ਦਾ ਉਹ ਸਿਪਾਹੀ ਦਰਵਾਜ਼ਾ ਖੋਲ੍ਹਣ ਲੱਗੇ ਤਾਂ ਉਸ ਪਠਾਨ ਫਕੀਰ ਨੇ ਆਖਿਆ, ਨਿਹੰਗ ਖਾਂ ਨੇ, ਉਹ ਕਹਿੰਦਾ ਵੀ ਸੱਜਣੋ ਇਸ ਕਮਰੇ ਦਾ ਦਰਵਾਜ਼ਾ ਨਹੀਂ ਤੁਸੀਂ ਖੋਲ੍ਹ ਸਕਦੇ। ਉਹ ਕਹਿੰਦੇ ਕੀ ਗੱਲ, ਇਸ ਕਮਰੇ ਦਾ ਦਰਵਾਜ਼ਾ ਕਿਉਂ ਨਹੀਂ ਖੋਲ੍ਹ ਸਕਦੇ, ਰਾਤ ਸੀ। ਉਹ ਕਹਿੰਦਾ ਇਸ ਕਮਰੇ ਵਿੱਚ ਮੇਰੀ ਧੀ, ਮੇਰਾ ਧੀ ਜਵਾਈ ਹੈ ਇਸ ਕਮਰੇ 'ਚ ਆਰਾਮ ਕਰ ਰਹੇ, ਇਸ ਲਈ ਤੁਸੀਂ ਨਹੀਂ ਜਾ ਸਕਦੇ, ਇਹ ਮੇਰੀ ਇੱਜ਼ਤ ਹੈ। ਉਹ ਕਹਿੰਦਾ ਠੀਕ, ਨਹੀਂ ਖੋਲ੍ਹਿਆ ਉਹਨਾਂ ਨੇ। ਇੱਥੇ ਦਾ ਸਾਧ ਸੰਗਤ ਜ਼ਰੂਰ ਦਾਸ ਨੇ ਬੇਨਤੀ ਕਰਨੀ ਹੈ, ਕਈਆਂ ਵਿਦਵਾਨਾਂ ਨੇ ਕਿਹਾ ਕਿ ਸ਼ਾਇਦ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਨ ਅਤੇ ਉਸਨੇ ਆਖਿਆ ਇੱਥੇ ਮੇਰਾ ਧੀ ਜਵਾਈ ਹੈ, ਇਹ ਗੱਲ ਨਹੀਂ ਹੈ। ਇਹ ਜ਼ਰੂਰ ਧਿਆਨ 'ਚ ਰੱਖਣੀ ਸਾਧ ਸੰਗਤ ਬਾਤ। ਭਾਈ ਬਚਿੱਤਰ ਸਿੰਘ ਸੀ, ਸਾਰੀਆਂ ਫੌਜਾਂ ਚਲੇ ਗਈਆਂ, ਪਰਮੇਸ਼ੁਰ ਦਾ ਗੁਰੂ ਪਿਆਰਿਓ ਭਾਣਾ ਐਸਾ ਵਰਤਿਆ ਕਿ ਕੁਝ ਸਮੇਂ ਬਾਅਦ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਪ੍ਰਾਣ ਤਿਆਗ ਗਿਆ, ਅਕਾਲ ਚਲਾਣਾ ਕਰਕੇ ਸ਼ਹਾਦਤ ਦਾ ਜਾਮ ਪੀ ਗਿਆ। ਉਹ ਸ਼ਹੀਦ ਹੈ ਸਾਡੀ ਕੌਮ ਦਾ, ਕਿਉਂਕਿ ਉੱਥੇ ਬਹੁਤ ਜ਼ਖਮੀ ਹੋਇਆ ਸੀ ਸਰਸਾ ਨਦੀ ਦੇ ਕੰਢੇ 'ਤੇ। ਸ਼ਹਾਦਤ ਦਾ ਜਾਮ ਪੀ ਗਿਆ ਭਾਈ ਬਚਿੱਤਰ ਸਿੰਘ ਅਕਾਲ ਚਲਾਣਾ ਕਰਕੇ। ਉਹਦੀਆਂ ਰਸਮਾਂ, ਅੰਤਮ ਰਸਮਾਂ, ਸੰਸਕਾਰ ਆਦਿ ਕਰਨਾ ਇਸੇ ਨਿਹੰਗ ਖਾਂ ਨੇ ਹੀ ਨਿਭਾਈਆਂ। ਜਿਹੜੀ ਦਾਸ ਨੇ ਹੋਰ ਬੇਨਤੀ ਕਰਨੀ ਹੈ, ਕਮਾਲ ਦੀ ਬਾਤ ਇਹ, ਜਦੋਂ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਦੀਆਂ ਸਾਰੀਆਂ ਰਸਮਾਂ ਨਿਭ ਗਈਆਂ, ਅੰਤਮ ਰਸਮਾਂ, ਸੰਸਕਾਰ ਆਦਿਕ ਹੋ ਗਿਆ ਸਰੀਰ ਦਾ, ਅਤੇ ਜਿਹੜੀ ਉਸ ਫਕੀਰ ਦੀ ਲੜਕੀ ਸੀ ਨਾ ਜੀ ਮੁਮਤਾਜ਼, ਹੋਰ ਵੀ ਭੈਣ ਭਰਾ ਮੈਂਬਰ, ਰਿਸ਼ਤੇਦਾਰ, ਘਰ ਦੇ ਮੈਂਬਰ ਕੋਲ ਨੇ, ਉਸ ਨਿਹੰਗ ਖਾਂ ਦੀ ਉਸ ਨੌਜਵਾਨ ਬੱਚੀ ਨੇ ਉਹਦੇ ਮੋਢੇ 'ਤੇ ਹੱਥ ਰੱਖ ਕੇ ਆਪਣੇ ਬਾਪ ਨੂੰ ਇੱਕ ਗੱਲ ਆਖੀ, ਕਹਿੰਦੀ ਅੱਬਾ ਮੇਰੀ ਇੱਕ ਬੇਨਤੀ ਹੈ। ਉਹ ਕਹਿੰਦਾ ਦੱਸ ਧੀਏ ਕੀ ਹੈ? ਉਹ ਕਹਿੰਦੀ ਬਾਪੂ, ਅੱਬਾ ਜਾਨ, ਤੁਸੀਂ ਮੇਰੀ ਮੰਗਣੀ ਕੀਤੀ ਹੈ, ਮੇਰਾ ਰਿਸ਼ਤਾ ਕੀਤਾ ਹੋਇਆ ਤੁਸੀਂ, ਕਿੱਥੇ? ਬੱਸੀ ਪਠਾਣਾ ਦਾ, ਬੱਸੀ ਪਠਾਣਾ ਇੱਕ ਨਗਰ ਆ, ਉੱਥੇ ਦਾ ਰਹਿਣ ਵਾਲਾ ਸੀ ਇੱਕ ਅਫਗਾਨ ਖਾਨ, ਉਸਦਾ ਨਾਂ ਸੀ, ਉਹਦੇ ਨਾਲ ਇਹ ਲੜਕੀ ਮੰਗੀ ਹੋਈ ਸੀ, ਭਾਵੇਂ ਦੀ ਕੁੜਮਾਈ ਹੋਈ ਸੀ, ਰਿਸ਼ਤਾ ਹੋਇਆ ਸੀ ਅਤੇ ਕੁਝ ਦਿਨਾਂ ਤੱਕ ਵਿਆਹ ਸੀ ਉਹ। ਉਸ ਫਕੀਰ ਦੀ ਧੀ ਹੈ ਜਿਹੜੀ ਮੁਮਤਾਜ਼ ਸੀ, ਇਹ ਕਹਿੰਦੀ ਬਾਪੂ ਉਹ ਬੱਸੀ ਪਠਾਣਾ ਵਾਲਿਆਂ ਨੂੰ ਹੁਣ ਜਵਾਬ ਦੇਣਾ ਪੈਣਾ ਹੈ। ਉਹ ਕਹਿੰਦਾ ਧੀਏ ਕੀ ਗੱਲ, ਕੀ ਕਾਰਨ? ਕਹਿਣ ਲੱਗੇ ਦੋ ਥਾਵਾਂ 'ਤੇ ਥੋੜ੍ਹੀ ਵਿਆਹੀ ਜਾ ਸਕਦੀ। ਉਹ ਕਹਿੰਦਾ ਕਿਵੇਂ, ਤੇਰਾ ਰਿਸ਼ਤਾ ਕੀਤਾ? ਉਹ ਕਹਿੰਦੇ ਰਿਸ਼ਤਾ ਕੀਤਾ ਸੀ ਅਤੇ ਕੁਝ ਦਿਨਾਂ ਤੱਕ ਮੇਰਾ ਵਿਆਹ ਵੀ ਤੁਸੀਂ ਰੱਖਿਆ, ਪਰ ਜਦੋਂ ਤਾਂ ਕੱਲ੍ਹ ਫੌਜਾਂ ਆਈਆਂ ਸੀ, ਅੰਦਰ ਬਚਿੱਤਰ ਸਿੰਘ ਲੰਮਾ ਪਿਆ ਸੀ ਜ਼ਖਮੀ ਹਾਲਤ 'ਚ, ਅਤੇ ਤੁਸੀਂ ਉਹਨਾਂ ਫੌਜਾਂ ਨੂੰ ਕਿਹਾ ਸੀ ਇਸ ਕਮਰੇ 'ਚ ਨਹੀਂ ਜਾਣਾ, ਇਸ ਕਮਰੇ 'ਚ ਮੇਰੀ ਧੀ ਜਵਾਈ, ਇਸ ਕਮਰੇ 'ਚ ਮੇਰੀ ਧੀ ਆ, ਮੇਰਾ ਜਵਾਈ ਹੈ, ਅਤੇ ਜਿਹੜੇ ਕਮਰੇ ਵਿੱਚ ਮੇਰਾ ਧੀ ਜਵਾਈ ਆ ਤੁਸੀਂ ਉੱਥੇ ਨਹੀਂ ਜਾ ਸਕਦੇ, ਮੇਰੀ ਇੱਜ਼ਤ ਪਾਤੇ ਹੈ। ਅਤੇ ਜਦੋਂ ਤੁਸੀਂ ਇਹ ਕਿਹਾ ਸੀ ਕਿ ਇਹਦੇ 'ਚ ਤਾਂ ਮੇਰਾ ਧੀ ਜਵਾਈ ਹੈ, ਅਤੇ ਮੈਂ ਤਾਂ ਉਦੋਂ ਦਾ ਉਹਨੂੰ ਆਪਣਾ ਪਤੀ ਮੰਨ ਲਿਆ, ਭਾਵੇਂ ਉਹਨੂੰ ਕੋਈ ਹੋਸ਼ ਨਹੀਂ ਸੀ, ਪਰ ਮੈਂ ਦਿਲੋਂ ਉਹਦੇ ਜ਼ਖਮ ਵੀ ਸਾਫ਼ ਕੀਤੇ, ਉਹਦੀ ਸੇਵਾ ਕੀਤੀ ਹੈ। ਗੁਰੂ ਦਾ ਲਾਲ ਸੀ ਕਲਗੀਧਰ ਪਾਤਸ਼ਾਹ ਦਾ, ਉਹ ਸਿੰਘ ਸੀ, ਸੰਤ ਸਿਪਾਹੀ ਸੀ। ਇਸ ਲਈ ਬਾਪੂ ਦੋ ਥਾਵਾਂ ਦੇ ਉੱਤੇ ਤਾਂ ਨਹੀਂ ਨਾ ਵਿਆਹੀ ਜਾ ਸਕਦੀ, ਮੇਰਾ ਪਤੀ ਅਕਾਲ ਚਲਾਣਾ ਕਰ ਚੁੱਕਾ, ਸ਼ਹਾਦਤ ਦਾ ਜਾਮ ਪੀ ਚੁੱਕਾ, ਇਸ ਲਈ ਮੈਂ ਹੁਣ ਹੋਰ ਕਿਸੇ ਸਹੁਰੇ ਨਹੀਂ ਜਾਣਾ, ਇੱਥੇ ਹੀ ਰਵਾਂਗੀ। ਕਿੱਡਾ ਵੱਡਾ ਸਿਦਕ ਹੋਏਗਾ ਉਸ ਬੱਚੀ ਦੇ ਅੰਦਰ, ਕਿੰਨਾ ਸਬਰ ਸੰਤੋਖ ਹੋਏਗਾ ਉਸ ਨੌਜਵਾਨ ਬੱਚੀ ਦੇ ਅੰਦਰ, ਕੈਸਾ ਜੀਵਨ ਹੋਏਗਾ ਉਹਦਾ। ਪਰ ਇੱਕ ਗੱਲ ਆਖਾਂ, ਗੁਰੂ ਪਿਆਰੇ ਉਹਨੇ ਕਲਗੀਆਂ ਵਾਲੇ ਦਾਤੇ ਦੇ ਵੀ ਦਰਸ਼ਨ ਕੀਤੇ, ਖਾਲਸਿਆਂ ਦੇ, ਪੰਜਾਂ ਪਿਆਰਿਆਂ ਦੇ, ਵੱਡੇ ਦੋਵਾਂ ਸਾਹਿਬਜ਼ਾਦਿਆਂ ਦੇ ਦਰਸ਼ਨ ਦਿਦਾਰੇ, ਭਾਈ ਸੰਗਤ ਸਿੰਘ, ਜੀਵਨ ਸਿੰਘ ਵਰਗਿਆਂ ਦੇ ਦਰਸ਼ਨ ਦਿਦਾਰੇ ਕੀਤੇ, ਅਤੇ ਕੁਝ ਸਮਾਂ ਭਾਵੇਂ ਕੁਝ ਘੜੀਆਂ ਕੁਝ ਮਿੰਟ ਹੀ ਸਹੀ ਉਹਨੇ ਸੰਗਤ ਕੀਤੀ ਉਹਨਾਂ ਦੀ। ਇਹ ਆ ਜੀ ਕਮਾਈ ਖਾਲਸੇ ਦੀ, ਇਹ ਆ ਗੁਰੂ ਦੇ ਦਰਸ਼ਨਾਂ ਦਾ ਫਲ, ਗੁਰੂ ਕੀ ਸਾਧ ਸੰਗਤ। ਉਹਨੇ ਵਿਆਹ ਨਹੀਂ ਕਰਾਇਆ ਉਸ ਲੜਕੀ ਨੇ, ਫਿਰ ਮੁਮਤਾਜ਼ ਨਾਂ ਸੀ ਉਸਦਾ, ਉਹਨੇ ਸ਼ਾਦੀ ਨਹੀਂ ਕਰਾਈ। ਜਿੱਥੇ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਦਾ ਅਸਥਾਨ ਬਣਿਆ, ਸ਼ਹਾਦਤ ਦਾ ਜਾਮ ਪੀ ਗਏ ਉਹ ਸਾਧ ਸੰਗਤ, ਉਹਦੇ ਨੇੜੇ ਉਹ ਜਿਹੜੀ ਲੜਕੀ ਸੀ, ਸਮਾਂ ਪਾ ਕੇ ਕੁਝ ਸਮੇਂ ਬਾਅਦ ਫਿਰ ਉਹ ਲੜਕੀ ਅਕਾਲ ਚਲਾਣਾ ਕਰ ਗਈ। ਉਸ ਲੜਕੀ ਦੀ ਵੀ ਯਾਦਗਾਰ ਭਾਈ ਬਚਿੱਤਰ ਸਿੰਘ ਦੇ ਅਸਥਾਨ ਦੇ ਕੋਲ ਹੀ ਬਣੀ ਹੋਈ ਹੈ। ਤੇ ਜਿਹੜੇ ਨਗਰ ਦਾ ਨਾਮ ਮਲਕਪੁਰ ਰੰਗੜਾ ਸੀ, ਉਸ ਨਿਹੰਗ ਖਾਨ ਦੇ ਨਾਂ ਤੋਂ, ਉਹਦੀ ਸੇਵਾ ਭਗਤੀ ਤੋਂ ਪ੍ਰਸੰਨ ਹੋ ਕੇ ਪੰਥ ਖਾਲਸੇ ਨੇ ਉਸ ਨਗਰ ਦਾ ਨਾਮ ਪਤਾ ਅੱਜ ਕੀ ਰੱਖਿਆ? ਕੋਟਲਾ ਨਿਹੰਗ। ਉਹਨੂੰ ਕੋਟਲਾ ਨਿਹੰਗ ਖਾਨ ਵੀ ਕਹਿੰਦੇ ਨੇ। ਅਮਰ ਹੋ ਗਏ ਉਹ ਇਸ ਧਰਤੀ ਤੇ ਲੋਕ। ਸਾਧ ਸੰਗਤ, ਮੈਂ ਬੇਨਤੀ ਇਹ ਕਰ ਰਿਹਾ ਸੀ, ਜਿਹੜੇ ਗੁਰੂ ਦੇ ਹੋ ਗਏ ਆ, ਜਿਹੜੇ ਸਤਿਗੁਰੂ ਦੇ ਚਰਨਾਂ ਨਾਲ ਪ੍ਰੀਤ ਪਾਉਣ ਵਾਲੇ ਨੇ, ਉਹ ਸਦਾ ਵਾਸਤੇ ਇਸ ਧਰਤੀ ਦੇ ਉੱਤੇ ਅਮਰ ਨੇ। ਇਸ ਲਈ ਸੱਚਿਆਂ ਨੇ ਸੱਚੇ ਹੀ ਰਹਿਣਾ ਹੈ, ਸੱਚਿਆਂ ਨੇ ਸੱਚ ਕਮਾ ਕੇ ਸਚਿਆਰੇ ਹੀ ਰਹਿਣਾ ਹੈ ਲੋਕ ਪਰਲੋਕ ਵਿੱਚ। ਤੇ ਕੂੜ ਕੂੜਾ ਪਾਜ, ਭਾਈ ਗੁਰਦਾਸ ਜੀ ਕਹਿੰਦੇ ਕੂੜੇ ਦਾ ਕੰਮ ਕੂੜਾ ਹੀ ਹੈ, ਝੂਠਿਆਂ ਦੇ ਝੂਠੇ ਹੀ ਕੰਮ ਤੇ ਝੂਠੀ ਸੋਚ ਤੇ ਝੂਠੀ ਹੀ ਵਿਚਾਰ ਹੈ, ਠੋਕਰਾਂ ਹੀ ਖਾ ਰਹੇ ਹਨ ਉਹ ਲੋਕ ਤੇ ਪਰਲੋਕ ਦੇ ਵਿੱਚ।